ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੀ ਪੰਕਤੀ ਹੈ, ਕਰੋ ਯਤਨ ਜੇ ਹੋਏ ਮਿਹਰਵਾਨਾ। ਇਹ ਮਿਹਰਵਾਨਾ ਕੀ ਹੈ ਅਤੇ ਇਸ ਦੇ ਪਾਤਰ ਬਣਨ ਲਈ ਸਾਡਾ ਕਿਹੜਾ ਯਤਨ ਹੈ, ਇਹਨਾਂ ਵਿਚਾਰਾਂ 'ਤੇ ਆਧਾਰਿਤ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ। ਕਰੋ ਯਤਨ ਜੇ ਹੋਏ ਮਿਹਰਵਾਨਾ, ਕਰੋ ਯਤਨ ਜੇ ਹੋਏ ਮਿਹਰਵਾਨਾ। ਗੁਰਬਾਣੀ ਦੀ ਇਸ ਪੰਕਤੀ ਦੇ ਦੋ ਪੱਖ ਹਨ, ਕਰੋ ਯਤਨ ਅਤੇ ਦੂਸਰਾ ਹੋਏ ਮਿਹਰਵਾਨਾ। ਕਰੋ ਯਤਨ ਦੇ ਅੰਤਰੀ ਭਾਵ ਨੂੰ ਸਪਸ਼ਟ ਕਰਨ ਲਈ ਕੁਝ ਵਿਚਾਰਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਸੂਰਜ ਹਮੇਸ਼ਾ ਪ੍ਰਕਾਸ਼ਵਾਨ ਹੈ ਅਤੇ ਇਸ ਦੀ ਧੁੱਪ ਦਾ ਪ੍ਰਕਾਸ਼ ਆਜ ਤੋਂ ਹੀ ਸਹਿਜ ਸੁਭਾਅ ਹੋ ਰਿਹਾ ਹੈ। ਇਸ ਤਰ੍ਹਾਂ ਇਹ ਪ੍ਰਕਾਸ਼ ਇਲਾਹੀ ਦਾਤ ਹੈ, ਅਮਿਤ ਹੈ, ਅਥਾਹ ਹੈ, ਇਕਸਾਰ ਹੈ, ਸਦੀਵੀ ਹੈ, ਸਹਿਜ ਸੁਭਾਅ ਹੈ, ਨਿਕ ਸਰੂਪ ਹੈ, ਸੁਖਦਾਈ ਹੈ, ਜੀਵਨਦਾਤੀ ਹੈ, ਸ਼ਕਤੀਦਾਤੀ ਹੈ, ਪ੍ਰਕਾਸ਼ ਰੂਪ ਹੈ, ਅਨੇਰ ਖੰਡਨ ਹੈ, ਵਿਤਕਰਾ ਰਹਿਤ ਹੈ, ਨਿਰਮਲ ਹੈ, ਸਰਵ ਵਿਆਪੀ ਹੈ। ਸੋ ਇਸ ਧੁੱਪ ਦੇ ਪ੍ਰਕਾਸ਼ ਲਈ ਅਸੀਂ ਕੋਈ ਸੋਚ ਨਹੀਂ ਕੀਤੀ, ਕੋਈ ਵਿਉਂਤ ਨਹੀਂ ਕੀਤੀ, ਕੋਈ ਮੰਗ ਨਹੀਂ ਕੀਤੀ ਧੁੱਪ ਲਈ, ਕੋਈ ਕਾਲਣਾ ਨਹੀਂ ਕਾਲੀ, ਕੀਮਤ ਨਹੀਂ ਦਿੱਤੀ। ਇਹ ਤਾਂ ਆਪਣੇ ਆਪ ਪ੍ਰਕਾਸ਼ਿਤ ਹੈ। ਪਰ ਜਦ ਕਦੀ ਅਸੀਂ ਇਸ ਧੁੱਪ ਦੀ ਇਲਾਹੀ ਦਾਤ ਤੋਂ ਵਾਂਝੇ ਹੁੰਦੇ ਹਾਂ ਤਾਂ ਇਸ ਵਿੱਚ ਧੁੱਪ ਜਾਂ ਧੁੱਪ ਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ। ਜਦ ਅਸੀਂ ਕਿਸੇ ਵਜ੍ਹਾ ਨਾਲ ਧੁੱਪ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਧੁੱਪ ਦੇ ਸੁਖਦਾਈ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ ਅਤੇ ਜਦ ਫਿਰ ਧੁੱਪ ਦੇ ਪ੍ਰਕਾਸ਼ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਤਾਂ ਫਿਰ ਧੁੱਪ ਦੀ ਸੁਖਦਾਈ ਨਿੱਘ ਅਤੇ ਚਾਨਣ ਮਾਣਦੇ ਹਾਂ। ਸੋ ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਹੀ ਇਹ ਸਾਡਾ ਯਤਨ ਹੈ। ਜਦ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਅਥਵਾ ਯਾਦ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਸਾਰੀਆਂ ਦੈਵੀ ਦਾਤਾਂ ਸਹਿਜੇ ਹੀ ਪ੍ਰਦਾਨ ਹੁੰਦੀਆਂ ਹਨ ਅਤੇ ਅਸੀਂ ਅਲੌਕਿਕ ਇਲਾਹੀ ਹਜ਼ੂਰੀ ਦਾ ਨਿੱਘ ਅਤੇ ਰਸ ਅਤੇ ਰੰਗ ਮਾਣਦੇ ਹਾਂ। ਐਨ ਇਸ ਦੇ ਉਲਟ, ਜਦ ਸਾਡਾ ਮਨ ਆਪਣੇ ਸੋਹਵੇਂ ਅਕਾਲ ਪੁਰਖ ਤੋਂ ਬੇਮੁੱਖ ਹੋ ਕੇ ਭੁੱਲ ਵਿੱਚ ਵਿਚਰਦਾ ਹੈ ਤਾਂ ਅਸੀਂ ਸਾਰੀਆਂ ਇਲਾਹੀ ਦਾਤਾਂ ਤੋਂ ਵਾਂਝੇ ਰਹਿੰਦੇ ਹਾਂ ਅਤੇ ਮਾਇਕੀ ਭਰਮ ਦੇ ਹਨੇਰੇ ਕਾਰਨ ਦੁੱਖ ਕਲੇਸ਼ ਭੋਗਦੇ ਹਾਂ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਜਿਸ ਨੂੰ ਬਿਸਰੈ ਪੁਰਖ ਵਿਦਾਤਾ, ਜਲਤਾ ਫਿਰੈ ਰਹੈ ਨਿਤ ਤਾਤਾ, ਅਕਿਰਤ ਕਣੈ ਕੋ ਰਖੈ ਨ ਕੋਈ, ਨਰਕ ਘੋਰ ਮੈਂ ਪਾਵਣਾ, ਜਾਂ ਕੋ ਬਿਸਰੈ ਰਾਮ ਨਾਮ ਤਾਹੂ ਕੋ ਪੀਰ। ਸੋ ਇਸ ਤਰ੍ਹਾਂ ਪ੍ਰਕਾਸ਼ ਦਾ ਰਸ ਮਾਨਣਾ ਜਾਂ ਇਸ ਤੋਂ ਵਾਂਝੇ ਰਹਿਣਾ ਸਾਡੇ ਮੁੱਢਲੇ ਯਤਨ ਦਾ ਹੀ ਨਤੀਜਾ ਹੈ। ਜਾਂ ਇਉਂ ਕਹੋ ਕਿ ਨਾਮ ਸਿਮਰਨ ਹੀ ਆਤਮਕ ਪ੍ਰਕਾਸ਼ ਦੀ ਗੁਪਤ ਕੁੰਜੀ ਹੈ। ਦੂਜੇ ਲਫ਼ਜ਼ਾਂ ਵਿੱਚ, ਅਕਾਲ ਪੁਰਖ ਦੀ ਯਾਦ ਅਥਵਾ ਸਿਮਰਨ ਹੀ ਨਾਮ ਦੇ ਪ੍ਰਕਾਸ਼ਮਈ ਆਤਮਕ ਮੰਡਲ ਦੀਆਂ ਇਲਾਹੀ ਦਾਤਾਂ ਦੇ ਭੰਡਾਰੇ ਦੀ ਆਤਮਕ ਕੁੰਜੀ ਹੈ। ਧਿਆਨ ਦੇਣਾ ਜੀ, ਧੁੱਪ ਸਾਡੀ ਕਿਸੇ ਕਾਲਣਾ ਨਾਲ ਪੈਦਾ ਨਹੀਂ ਹੋਈ, ਆਪਣੇ ਆਪ ਪ੍ਰਕਾਸ਼ਿਤ ਹੈ। ਪਰ ਜੇ ਅਸੀਂ ਧੁੱਪ ਦਾ ਨਿੱਘ ਮਾਣਨਾ ਹੈ, ਕਮ ਸੇ ਕਮ ਇਤਨਾ ਤਾਂ ਯਤਨ ਕਰਨਾ ਪਵੇਗਾ ਕਿ ਆਪਣੇ ਆਪ ਨੂੰ ਹਨੇਰੇ ਵਿੱਚੋਂ ਕੱਢ ਕੇ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਪਵੇਗਾ। ਇਸੇ ਤਰ੍ਹਾਂ ਆਤਮਕ ਮੰਡਲ ਦੀਆਂ ਇਲਾਹੀ ਦਾਤਾਂ ਆਪਣੇ ਆਪ ਪ੍ਰਕਾਸ਼ਿਤ ਹਨ, ਸਾਡਾ ਇਸ ਵਿੱਚ ਕੋਈ ਯਤਨ ਨਹੀਂ। ਪਰ ਇਸ ਦਾਤਾਂ ਨੂੰ ਮਾਨਣ ਲਈ ਆਪਣੇ ਆਪ ਨੂੰ ਆਤਮਕ ਮੰਡਲ ਦੇ ਪ੍ਰਕਾਸ਼ ਵਿੱਚ ਪੇਸ਼ ਕਰਨਾ ਪਵੇਗਾ। ਸੋ ਇਹ ਪੇਸ਼ ਕਰਨਾ ਕੀ ਹੈ? ਸਿਮਰਨ। ਆਤਮਕ ਮੰਡਲ ਦੀ ਗੁਪਤ ਕੁੰਜੀ ਹੈ ਸਿਮਰਨ। ਸੋ ਜੇ ਸਿਮਰਨ ਕਰਾਂਗੇ ਤਾਂ ਆਤਮਕ ਮੰਡਲ ਦੀਆਂ ਇਲਾਹੀ ਦਾਤਾਂ ਦੇ ਅਸੀਂ ਰੰਗ ਰਸ ਮਾਣਾਂਗੇ। ਮਨ ਪਿਆਰਿਆ ਜੀਉ ਮਿੱਤਰਾ, ਹਰ ਨਾਮ ਜਪਤ ਪ੍ਰਗਾਸੋ, ਜਿਸ ਸਿਮਰਤ ਸਗਲਾ ਦੁੱਖ ਜਾਏ, ਸਰਬ ਸੁਖ ਵਸੈ ਮਨ ਆਏ, ਚੀਤ ਆਵੇ ਤਾਂ ਸਹਿਜ ਕਰ ਪਾਇਆ। ਪਰ ਇੱਥੇ ਇੱਕ ਅਤ ਡੂੰਘੀ ਤੇ ਜ਼ਰੂਰੀ ਕੁੰਡੀ ਖੋਲਣ ਦੀ ਲੋੜ ਹੈ ਕਿ ਹੋਮੇ ਅਧੀਨ ਤ੍ਰੈ ਗੁਣਾਂ ਵਿੱਚ ਕੀਤੇ ਹੋਏ ਸਾਡੇ ਧਾਰਮਿਕ ਕਰਮ ਕਿਰਿਆ ਜਾਂ ਕਰਮਕਾਂਡ ਸਾਡੇ ਯਤਨ ਹਨ, ਨਤੀਜਾ ਨਹੀਂ, ਸਾਧਨ ਹਨ ਪੂਰਨਤਾ ਨਹੀਂ, ਯਾਤਰਾ ਹੈ ਮੰਜ਼ਿਲ ਨਹੀਂ, ਗਿਆਨ ਹੈ ਪ੍ਰਕਾਸ਼ ਨਹੀਂ, ਕਾਲਣਾ ਹੈ ਗੁਰਪ੍ਰਸਾਦ ਨਹੀਂ, ਪੌੜੀ ਹੈ ਸ਼ਿਖਰ ਨਹੀਂ, ਕਲਾਸਾਂ ਹਨ ਡਿਗਰੀ ਨਹੀਂ, ਕਿਰਿਆ ਹੈ ਨਤੀਜਾ ਨਹੀਂ, ਫਲ ਹੈ ਰਸ ਨਹੀਂ, ਫੁੱਲ ਹੈ ਮਹਿਕ ਨਹੀਂ, ਬਲਬ ਹੈ ਰੋਸ਼ਨੀ ਨਹੀਂ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ, ਇਹ ਪਿਰਮ ਪਿਆਲਾ ਖਸਮ ਕਾ, ਜੈ ਪਾਵੈ ਤੈਂ ਦੇ। ਪਰ ਅਸੀਂ ਆਪਣੇ ਹੋਮੇ ਅਧੀਨ ਮਾਇਕੀ ਕਰਿਸ਼ਮਿਆਂ ਵਿੱਚ ਇਤਨੇ ਚੁੰਦਿਆਏ ਹੋਏ ਹਾਂ ਕਿ ਫਲਦਾਤਾ ਪਰਮੇਸ਼ਰ ਨੂੰ ਉੱਕਾ ਹੀ ਭੁੱਲ ਗਏ ਹਾਂ ਅਤੇ ਆਪਣੇ ਹਉਂ ਅਧੀਨ ਕੀਤੇ ਗਏ ਯਤਨਾਂ ਨੂੰ ਹੀ ਫਲ ਸਮਝੀ ਬੈਠੇ ਹਾਂ। ਹਾਂਜੀ, ਯਤਨ ਤਾਂ ਅਸੀਂ ਕਰਨੇ ਹਨ, ਪਰ ਟੇਕ ਗੁਰਪ੍ਰਸਾਦ 'ਤੇ ਰੱਖਣੀ ਹੈ। ਪਰ ਅਸੀਂ ਆਪਣੇ ਹਉਮੈ ਦੇ ਅਧੀਨ ਮਾਇਕੀ ਕਰਿਸ਼ਮਿਆਂ ਵਿੱਚ ਇਤਨੇ ਚੁੰਦਿਆਏ ਹੋਏ ਹਾਂ ਕਿ ਫਲਦਾਤਾ ਪਰਮੇਸ਼ਰ ਨੂੰ ਉੱਕਾ ਹੀ ਭੁੱਲ ਗਏ ਹਾਂ ਅਤੇ ਆਪਣੇ ਹਉਂ ਅਧੀਨ ਕੀਤੇ ਗਏ ਯਤਨਾਂ ਨੂੰ ਹੀ ਫਲ ਸਮਝੀ ਬੈਠੇ ਹਾਂ। ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹੋਮੈ ਬਹੁਤ ਅੰਕਾਰ, ਸ਼ਬਦ ਹੈ ਸਾਧ ਨਾ ਆਵਈ, ਨਾਮ ਨਾ ਲੱਗੈ ਪਿਆਰ, ਸੇਵਾ ਥਾਂ ਨਾ ਪਵਈ ਤਿਸਕੀ, ਖਪ ਖਪ ਹੋਏ ਖੁਆਰ। ਅਸਲ ਵਿੱਚ ਇਹ ਫਲ ਇਹ ਆਤਮਕ ਦਾਤ ਹੈ ਜੋ ਤੁਰੋਂ ਸਤਿਗੁਰੂ ਦੁਆਰਾ ਪ੍ਰਦਾਨ ਹੁੰਦੀ ਹੈ। ਇਸ ਵਿੱਚ ਸਾਡੇ ਹਉਂਤਾਰੀ ਜੀਵਾਂ ਦਾ ਕੋਈ ਦਖਲ ਅਥਵਾ ਜ਼ੋਰ ਨਹੀਂ, ਇਹ ਤਾਂ ਸਿਰਫ ਗੁਰਪ੍ਰਸਾਦ ਹੈ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਤੁਦਵਿਣ ਸਿੱਧੀ ਕਹਿਣੇ ਨਾ ਪਾਈਆਂ, ਕਰਮ ਮਿਲੈ ਨਾ ਹੀ ਠਾਕ ਰਹਾਈਆਂ, ਦੇਵਣ ਵਾਲੇ ਕੇ ਹੱਥ ਦਾਤ ਹੈ ਗੁਰਦੁਆਰੇ ਪਾਏ। ਜਨਮਾਂ ਬਾਪ ਦੇ ਘਰ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਬਾਪ ਆਪਣੇ ਬੱਚੇ ਦਾ ਪਾਲਣ ਪੋਸ਼ਣ, ਉਸਦੀ ਖੁਸ਼ਹਾਲੀ, ਵਿਦਿਆ, ਵਿਆਹ, ਰੋਜ਼ਗਾਰ ਆਦਿ ਦੀਆਂ ਵਿਉਂਤਾਂ ਸੋਚਣਾ ਸ਼ੁਰੂ ਕਰ ਦਿੰਦੇ ਹਨ ਅਤੇ ਸਾਰੀ ਉਮਰ ਉਸ ਲਈ ਸ਼ੁਭ ਇੱਛਾਵਾਂ ਅਤੇ ਅਸੀਸਾਂ ਹੀ ਦਿੰਦੇ ਰਹਿੰਦੇ ਹਨ। ਦੇਖਿਆ ਗਿਆ ਹੈ ਕਿ ਜਨਮ ਤੋਂ ਪਹਿਲਾਂ ਹੀ ਮਾਂ ਬੱਚੇ ਲਈ ਦੁੱਧ ਵਾਲੀ ਬੋਤਲ ਅਤੇ ਪੋਤੜੇ ਆਦਿ ਤਿਆਰ ਕਰ ਲੈਂਦੀ ਹੈ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਮਾਂ ਦੀ ਕੁੱਖ ਵਿੱਚ ਬੱਚੇ ਦੇ ਨਿਮਣ ਨਾਲ ਹੀ ਉਸਦੀ ਭਲਾਈ ਦੀ ਸੋਚ ਜਾਂ ਫਿਕਰ ਮਾਂ ਦੇ ਹਿਰਦੇ ਵਿੱਚ ਉਪਜ ਪੈਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੀਵ ਦੇ ਉਪਜਣ ਦੇ ਨਾਲ ਹੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵ ਦੀ ਭਲਾਈ ਲਈ ਸਾਰੇ ਪ੍ਰਬੰਧ ਅਗੇਤਰੇ ਹੀ ਆਰੰਭ ਹੋ ਜਾਂਦੇ ਹਨ। ਹਾਂਜੀ, ਜਿਵੇਂ ਮਾਤਾ ਦੇ ਗਰਭ ਵਿੱਚ ਬੱਚਾ ਹੁੰਦਾ ਹੈ, ਮਾਂ ਪਹਿਲੇ ਹੀ ਪੋਤੜੇ ਤਿਆਰ ਕਰਦੀ, ਉਸਦੀ ਭਲਾਈ ਦੀ ਫਿਕਰ ਕਰਦੀ ਹੈ। ਇਸ ਤਰ੍ਹਾਂ ਸਾਡੀ ਵੀ ਮਾਂ ਹੈ ਅਕਾਲ ਪੁਰਖ, ਸੋ ਉਸਨੇ ਆਪਣੇ ਹੁਕਮ ਦੁਆਰਾ ਅਗੇਤਰੇ ਹੀ ਸਾਡੇ ਲਈ ਸਭ ਪ੍ਰਬੰਧ ਕਰ ਛੱਡੇ ਹਨ। ਸੋ ਇਸ ਤਰ੍ਹਾਂ ਇਹ ਨਾਲ ਲਿਖਿਆ ਵਾਲਾ ਹੁਕਮ ਜੀਵ ਦੇ ਜਨਮ, ਪਾਲਣ ਪੋਸ਼ਣ ਅਤੇ ਭਲਾਈ ਲਈ ਸੰਪੂਰਨ, ਅਪੁੱਲ ਅਤੇ ਸਹਿਜੇ ਹੀ ਵਰਤ ਰਿਹਾ ਹੈ। ਜਿੰਤੂ ਸਾਧ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਭਰ ਜੋ ਬਨ ਭੋਜਨ ਸੁਖਸੂਦ, ਬਿਰਧ ਪਿਆ ਉਪਰ ਸਾਖ ਸੈਨ, ਮੁੱਖ ਅਪਿਆਓ ਬੈਠ ਕੋ ਦੇਣ। ਜਿਸ ਤਰ੍ਹਾਂ ਕਿ ਬੂਟੇ ਦੇ ਬੀਜ ਵਿੱਚ ਉਸਦੇ ਉਪਜਣ ਪ੍ਰਫੁੱਲਤ ਤੇ ਲੈ ਆਉਣ ਦਾ ਮੁਕੰਮਲ ਹੁਕਮ ਉਸਦੇ ਅੰਤਰ ਹੀ ਨਾਲ ਲਿਖਿਆ ਹੋਇਆ ਹੁੰਦਾ ਹੈ, ਇਹ ਨਾਲ ਲਿਖਿਆ ਵਾਲਾ ਹੁਕਮ ਜੀਵ ਦੇ ਦੁਨਿਆਵੀ ਜੀਵਨ ਦੀ ਖੁਸ਼ਹਾਲੀ ਲਈ ਕਾਫੀ ਨਹੀਂ, ਬਲਕਿ ਉਸਦੇ ਆਤਮਕ ਜੀਵਨ ਲਈ ਵੀ ਸਹਾਇਕ ਹੈ ਤੇ ਜੀਵਨ ਨੂੰ ਮੁੜ ਆਪਣੇ ਨਿੱਜ ਘਰ ਵੱਲ ਪ੍ਰੇਰਦਾ ਤੇ ਅਗਵਾਈ ਕਰਦਾ ਹੈ, ਜਿਸ ਦੁਆਰਾ ਉਹ ਇਸ ਨਾਲ ਲਿਖੇ ਹੁਕਮ ਨੂੰ ਬੁੱਝ ਕੇ ਇਸ ਦੀ ਰਜ਼ਾ ਵਿੱਚ ਚੱਲਣਾ ਸਿੱਖ ਲਵੇ। ਸੋ ਇਹ ਜਿਹੜਾ ਹੁਕਮ ਪਰਮਾਤਮਾ ਨੇ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਪਾਇਆ ਤੇ ਸਾਡੇ ਅੰਤਰ ਆਤਮੇ ਵੀ ਹੈ, ਉਹ ਸਾਡੇ ਦੁਨਿਆਵੀ ਜੀਵਨ ਨੂੰ ਤਾਂ ਖੁਸ਼ਹਾਲ ਬਣਾਉਂਦਾ ਹੀ ਹੈ, ਆਤਮਕ ਜੀਵਨ ਵਿੱਚ ਵੀ ਸਹਾਇਕ ਹੈ। ਇਹ ਜੋ ਅਸੀਂ ਨਿੱਜ ਘਰ ਵੱਲ ਖਿੱਚ ਖਾਂਦੇ ਹਾਂ, ਇਹ ਇਸੇ ਹੁਕਮ ਦੀ ਬਰਕਤ ਦਾ ਸਿੱਟਾ ਹੈ। ਸੋ ਇਹ ਹੁਕਮ ਹੀ ਸਾਨੂੰ ਨਿੱਜ ਘਰ ਵੱਲ ਪ੍ਰੇਰਦਾ ਹੈ ਤੇ ਹੁਕਮ ਵਿੱਚ ਚੱਲਣ ਦੀ ਜਾਚ ਸਿਖਾਉਂਦਾ ਹੈ। ਪਰ ਜੇਕਰ ਜੀਵ ਦੁਨੀਆਂ ਵਿੱਚ ਦੁੱਖ ਕਲੇਸ਼ ਭੋਗਦਾ ਹੈ ਤਾਂ ਇਸ ਦਾ ਕਾਰਨ ਇਹ ਹੀ ਹੈ ਕਿ ਉਹ ਆਪਣੇ ਇਲਾਹੀ ਮਾਤਾ ਪਿਤਾ ਪਰਮੇਸ਼ਰ ਨੂੰ ਭੁੱਲ ਗਿਆ ਹੈ ਤੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਆਪਣੇ ਹੋਂ ਦੇ ਆਸਰੇ, ਆਪਣੀ ਸਿਆਣਪ ਦੁਆਰਾ ਆਪਣੇ ਹੀ ਪਾਣੀ ਵਿੱਚ ਚੱਲਦਾ ਹੈ। ਪਰਮਾਤਮਾ ਨੇ ਤਾਂ ਹੁਕਮ ਵਿੱਚ ਸਾਰੇ ਸੁੱਖ ਦੇ ਦਿੱਤੇ ਮਨੁੱਖ ਨੂੰ, ਪਰ ਅਸੀਂ ਦੁੱਖ ਇਸ ਲਈ ਭੋਗਦੇ ਹਾਂ ਕਿਉਂਕਿ ਸਾਨੂੰ ਹੁਕਮ ਦੀ ਸੂਝੀ ਨਹੀਂ ਤੇ ਆਪਣੇ ਪਾਣੇ ਵਿੱਚ ਚੱਲਦੇ ਹਾਂ। ਆਪਣੇ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ। ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਸੋ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਲਿਖਿਆ ਨਾਲ ਹੁਕਮ ਹਰ ਜੀਵ ਲਈ ਜੀਵਨ ਸੇਧ ਹੈ, ਇਹ ਹੀ ਨਿੱਜੀ ਧਰਮ ਹੈ, ਇਹ ਹੁਕਮ ਹੀ ਮੁਕੰਮਲ ਇਲਾਹੀ ਕਾਨੂੰਨ ਹੈ। ਲੋਕ ਸੁਖੀਆ ਹੈ, ਪਰ ਲੋਕ ਸੁਹੇਲਾ ਹੈ, ਅੰਤਰ ਆਤਮੇ ਬੀਜ ਹੈ, ਇਹ ਅੰਦਰੋਂ ਹੀ ਉਪਜਿਆ ਹੈ, ਇਹ ਓਤ ਪੋਤ ਸਮਾਇਆ ਹੈ, ਰਵਰਿਆ ਭਰਪੂਰ ਹੈ, ਇਹ ਬਾਹਰਲੇ ਧਰਮਾਂ ਤੋਂ ਆਜ਼ਾਦ ਹੈ, ਇਹ ਕਰਮ ਕਾਂਡਾਂ ਤੋਂ ਪਰੇ ਹੈ, ਇਹ ਬੁੱਧੀ ਦੀ ਪਕੜ ਤੋਂ ਪਰੇ ਹੈ, ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਅਬੁੱਝ ਹੈ, ਅਪਾਰ ਹੈ ਤੇ ਅਪੁੱਲ ਹੈ। ਉਦਾਹਰਣ ਦੇ ਤੌਰ ਤੇ ਸਾਰੀ ਬਨਸਪਤੀ ਦੇ ਬੀਜਾਂ ਦੇ ਅੰਤਰ ਨਾਲ ਲਿਖੇ ਹੁਕਮ ਅਨੁਸਾਰ ਹਰ ਇੱਕ ਬੂਟਾ ਉੱਗਦਾ ਹੈ, ਉਸੇ ਹੁਕਮ ਅਨੁਸਾਰ ਵੱਧਦਾ, ਫੁੱਲਦਾ ਤੇ ਫਲ ਦਿੰਦਾ ਹੈ। ਸੋ ਇਹਨਾਂ ਦੀਆਂ ਟਾਹਣੀਆਂ, ਪੱਤਿਆਂ ਤੇ ਫਲਾਂ ਦੇ ਕੱਦ, ਰੰਗ, ਸਵਾਦ ਤੇ ਉਮਰ ਵਿੱਚ ਜੋ ਭਿੰਨਤਾ ਹੈ, ਇਹ ਵੀ ਉਸੇ ਹੁਕਮ ਕਾਰਨ ਹੈ। इस तरह बनस्पति जां होर 84 लख जूना दे जीवां विच सीमित बुद्धि होण कारण वह अपनी सियाणप जां उक्तियां जुक्तियां नहीं मर सकते। इस लई वह अपने नाल लिखे हुक्म विच सहजे अते अनजाणे ही विचरदे अते वरतदे हन। 84 लख जूना आपो अपने नाल लिखे हुक्म दी रजा विच चलदे होए अपोल ही अपने केंद्र परमेश्वर वल सरकदे होए अपना जीवन पन मुका रही हैं ते उन्हां दी आत्मक तरक्की सहजे हो रही है। एहो ही उन्हां दा अंतरमुखी नाल लिखिया निजी धर्म है ते उन्हां दे कल्याण लई किसे बाहरले धर्म जां मजहब दी लोड़ नहीं अते ना ही किसे प्रचार दी, क्योंकि प्रचार इस लई आउंदा है कि अपने नाल लिखे हुक्म नूं असीं बुझीए। इसे कारण तां इह धर्म या मजहब आउंद विच आए। सो 84 लख जूनां नूं धर्म धारण दी की लोड़ है, वह आलरेडी कमा रही हैं, हुक्म अनुसार चल रही हैं, इसे करके वह परमेश्वर वल वध रही हैं, उन्हां दी आत्मक तरक्की हो रही है क्योंकि हुक्म विच वह विघन नहीं पाउंदियां। सो यह सारियां जूनां हुक्म रजाई चलण अनुसार इलाही अदृश्य अटल अपुल आपो अपना निजी धर्म अनजाणे ही कमा रही हैं। यह जूना ना हिंदू ना मुसलमान ना ईसाई अते ना मुसाई हैं, सिर्फ अपने करते दे बख्शे हुए चिन्हों में आपो अपना निजी धर्म अथवा हुक्म अपोल ही कमा रही हैं। पर इंसान अपनी तीखण बुद्धि द्वारा मनमोहनी माया की खोज ते करिश्मिया दे रंग रस विच इतना गलतान हो गया है कि अपने करते परमेश्वर ते उस दे नाल लिखे हुक्म नूं उका ही भुल गया है। हुक्म रजाई चलना दी बजाए जीव अपनी तीखण बुद्धि ते मानसिक आजादी दी गलत ते नजायज वरतों करदा है, जिस कारण ए जीव त्रै गुणा दे कानून जो मैं किया सो मैं पाया अनुसार अपना कीता आप भुगतदा रहिंदा है अते इसका दोष रब जां दूजियां ते लाउंदा है। इस तरह वह अपने आप नूं धोखा देंदा है ते रसातल वल रुड़िया जांदा है। इंसान अपने परमेश्वर नूं भुल गए हन ते उस दे सुखदाई नाल लिखे हुक्म तों बेखबर अते बेमुख हो गए हन, जिस कारण उन्हां दी विछड़ चोटां खावे वाली दुर्गति हो रही है। इसे लई सिर्फ इंसान दी जूनी नूं ही आत्मक माता पिता परमेश्वर दी होंद दी याद दिलावण लई हुक्म रजाई चलना दा सबक सिखावण लई ते मुड़ इलाही माता पिता परमेश्वर दी निगी ते सुखदाई गोद वल प्रेरण लई ए लोड़ अनुसार समय समय सिर भिन्न भिन्न धर्म अथवा मजहब होंद विच आए, क्योंकि इंसान उस हुक्म तो बेमुख हो गया है। ए मजहब इसलिए चलाए गए, इसलिए ये समय समय सिर धर्म रचे गए कि वह अपने नाल लिखे हुक्म नूं बुझ के उस अनुसार अपना जीवन बतीत कर सके। इस तरह अकाल पुरख ने आद तो ही समय समय सिर गुरु अवतार साध संत महापुरख गुरमुख प्यारे दुनिया उत्ते प्रगट कीते, जिन्होंने समय अनुसार आपो अपने धर्म चलाए ते मानवता नूं धर्म धार्मिक जीवन दी सेध दित्ती। ए सारी इलाही खेल विच अकाल पुरख दा अपनी अंश जीवां लई शुभ भावना ते अथाह प्यार दा प्रगटावा ही है। अंधकूप ते काडन हारा प्रेम भगत ओवत निस्तारा साध रूप अपना तन तारिया महा अगन ते आप उबारिया। परंतु ए बाहरला कर्म कांडा वाला धर्म जिहड़ी असीं अपनाया है ए बारो मन बुद्धि ते शरीर द्वारा ही सिक्ख्या सिखाया समझा समझाया पढ़िया पढ़ाया तारिया कमाया ते कालिया जांदा है, जो कि जीवां नूं त्रै गुणा दी माया दे दायरे ताईं दी सीमा ताईं पहुंचा सकदा है। हाँ जी, ये जो असी कर्म कांड करते हाँ, मतलब गुरुद्वारे आ गए, कथा कीर्तन सुन लिया, सेवा कर ली, ये सिर्फ सानू त्रै गुणा दे दायरे दी सीमा ताई पहुँचा सकते हैं, कोई उच्चा जीवन वाल सेध देंदे हैं ते आत्मक मंडल दी सेध दे सकते हैं, पर हुक्म नू बुझण लई ये जतन साढ़े संपूर्ण नहीं हैं। सो ये उपरले सारे विचार सिर्फ करो जतन ताई सीमित हैं। हुण आपां होए मेहरबाना दी बाबत खोल के विचार करिए, जिस विच असी देखांगे कि साडा होर होए मेहरबाना दे पात्र बनने लई किहड़ा जतन कारगर है। होए मेहरबाना अथवा करमखंड दी खेल निराली है, जो कि निरोल इलाही बख्शिश गुरप्रसाद ते नदर करम है। उपर दस्या जा चुक्या है कि मां दी कुख विच बच्चे दे निमण नाल ही ਮਾਂ ਦੇ ਹਿਰਦੇ ਵਿੱਚ ਆਉਣ ਵਾਲੇ ਬੱਚੇ ਦੀ ਭਲਾਈ, ਪਾਲਣ ਪੋਸ਼ਣ ਤੇ ਪ੍ਰਫੁੱਲਤਾ ਲਈ ਅਨੇਕਾਂ ਸੋਚ ਵਿਚਾਰਾਂ ਤੇ ਵਿਉਂਤਾਂ ਅਗੇਤਰੇ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਸਾਡੀ ਇਲਾਹੀ ਮਾਤਾ ਅਥਵਾ ਪਰਮੇਸ਼ਰ ਨੇ ਜਦ ਇਹ ਸਾਰਾ ਸੰਸਾਰ ਆਪਣੀ ਮੌਜ ਵਿੱਚ ਕੁਆਵ ਦੁਆਰਾ ਰਚਿਆ ਤਾਂ ਉਸਦੇ ਨਾਲ ਹੀ ਸੰਸਾਰ ਦੇ ਜੀਵਾਂ ਦੀ ਭਲਾਈ, ਪਾਲਣ ਪੋਸ਼ਣ ਤੇ ਪ੍ਰਫੁੱਲਤਾ ਲਈ ਪੂਰਨ, ਮੁਕੰਮਲ, ਅਪੁੱਲ ਤੇ ਸਦੀਵੀ ਇਲਾਹੀ ਹੁਕਮ ਜਾਰੀ ਕਰ ਦਿੱਤਾ। ਇਹੋ ਜਿਹੇ ਸੁਖਦਾਈ ਅਤੇ ਕਲਿਆਣਕਾਰੀ ਇਲਾਹੀ ਹੁਕਮ ਵਿੱਚ ਸਿਵਾਏ ਇਨਸਾਨੀ ਜੂਨ ਦੇ ਬਾਕੀਆਂ ਸਾਰੀਆਂ ਜੂਨਾਂ ਅਣਜਾਣੇ ਅਪੋਲ ਸਹਿਜ ਸੁਭਾਈ ਵਿਚਰ ਰਹੀਆਂ ਹਨ। ਅਕਾਲ ਪੁਰਖ ਨੇ ਇਨਸਾਨੀ ਜੂਨ ਨੂੰ ਆਪਣੇ ਸਰੂਪ ਵਿੱਚ ਘੜਿਆ ਹੈ ਤੇ ਇਸ ਨੂੰ ਸਵੈ ਚਿੰਤਨ ਦੀ ਸ਼ਕਤੀ ਬਖਸ਼ੀ ਹੈ ਤੇ ਤੀਖਣ ਬੁੱਧੀ ਪ੍ਰਦਾਨ ਕੀਤੀ ਹੈ। ਪਰ ਹੋਮੇ ਵੇੜੇ ਇਨਸਾਨ ਮਾਇਆ ਦੇ ਮਨਮੋਹਣੇ ਚਮਤਕਾਰਿਆਂ ਵਿੱਚ ਗਲਤਾਨ ਹੋ ਕੇ ਪਰਮੇਸ਼ਰ ਦੀਆਂ ਇਹਨਾਂ ਵਡਮੁੱਲੀਆਂ ਦਾਤਾਂ, ਸਵੈ ਚਿੰਤਨ ਤੇ ਤੀਖਣ ਬੁੱਧੀ ਦੀਆਂ ਸ਼ਕਤੀਆਂ ਦੀ ਗਲਤ ਤੇ ਉਲਟੋ ਵਰਤੋਂ ਕਰਕੇ ਅਕਾਲ ਪੁਰਖ ਦੇ ਸੁਖਦਾਈ ਹੁਕਮ ਤੇ ਨਿੱਘੀ ਗੋਦ ਤੋਂ ਆਪਣੇ ਆਪ ਨੂੰ ਵਾਂਝੇ ਰੱਖਦਾ ਹੈ ਤੇ ਉਹ ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ ਅਨੁਸਾਰ ਦੁੱਖ ਭੋਗ ਰਿਹਾ ਹੈ। ਸੋ ਜਦ ਕਿਸੇ ਦਾ ਬੱਚਾ ਗਵਾਚ ਜਾਏ ਤਾਂ ਮਾਂ ਬਾਪ ਬੱਚੇ ਲਈ ਮੋਹ ਮਮਤਾ ਵਿੱਚ ਦੁਖੀ ਹੋ ਕੇ ਤੜਪਦੇ ਹਨ। ਜਿਸ ਦਾ ਕਿਸੇ ਦਾ ਬੱਚਾ ਗਵਾਚ ਜਾਏ ਉਹ ਮਾਂ ਬਾਪ ਦੇ ਦਿਲ ਨੂੰ ਹੀ ਪਤਾ ਹੁੰਦਾ ਹੈ ਕਿ ਕਿਤਨੇ ਉਹ ਦੁਖੀ ਹੁੰਦੇ ਹਨ ਆਪਣੇ ਬੱਚੇ ਲਈ, ਤੜਪਦੇ ਹਨ ਤੇ ਬੱਚੇ ਦੀ ਖੋਜ ਲਈ ਅਖਬਾਰਾਂ ਤੇ ਰੇਡੀਓ ਵਿੱਚ ਐਲਾਨ ਕਰਦੇ ਹਨ ਕਿ ਜੇ ਕੋਈ ਉਹਨਾਂ ਦੇ ਬੱਚੇ ਦੀ ਖਬਰ ਦੇਵੇ ਜਾਂ ਲੱਭ ਦੇਵੇ ਤਾਂ ਉਸਨੂੰ ਸ਼ੁਕਰਾਨਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜਦ ਕੋਈ ਜੀਵ ਮਾਇਆ ਦੇ ਭਰਮ ਕਾਰਨ ਆਪਣੇ ਕਰਤਾ ਅਕਾਲ ਪੁਰਖ ਨੂੰ ਭੁੱਲ ਕੇ ਬੇਮੁੱਖ ਹੋ ਜਾਵੇ ਤਾਂ ਸਦਬਖਸ਼ਿਨ, ਸਦਾ ਮਿਹਰਬਾਨਾ ਅਕਾਲ ਪੁਰਖ ਨੂੰ ਆਪਣੇ ਭੁੱਲੇ ਹੋਏ ਬੱਚਿਆਂ ਲਈ ਦੁੱਖ ਹੁੰਦਾ ਹੈ। ਧਿਆਨ ਦੇਣਾ ਜੀ, ਜਦੋਂ ਅਸੀਂ ਕਿਸੇ ਭਰਮ ਕਾਰਨ ਆਪਣੇ ਮਾਂ ਨੂੰ ਭੁੱਲ ਜਾਂਦੇ ਹਾਂ ਤਾਂ ਇਹ ਤਾਂ ਆਪਣੇ ਮਾਂ ਨੂੰ ਦੁੱਖ ਦੇਣ ਵਾਲੀ ਗੱਲ ਹੈ। ਜਦ ਕੋਈ ਜੀਵ ਮਾਇਆ ਦੇ ਭਰਮ ਕਾਰਨ ਆਪਣੇ ਕਰਤਾ ਅਕਾਲ ਪੁਰਖ ਨੂੰ ਭੁੱਲ ਕੇ ਬੇਮੁੱਖ ਹੋ ਜਾਵੇ ਤਾਂ ਸਦਬਖਸ਼ਿਨ, ਸਦਾ ਮਿਹਰਬਾਨਾ ਅਕਾਲ ਪੁਰਖ ਨੂੰ ਆਪਣੇ ਭੁੱਲੇ ਹੋਏ ਬੱਚਿਆਂ ਲਈ ਦੁੱਖ ਹੁੰਦਾ ਹੈ। ਇਸੇ ਲਈ ਐਸੇ ਬੇਅੰਤ ਮਾਇਆ ਵਿੱਚ ਗਵਾਚੇ ਹੋਏ ਜੀਵਾਂ ਨੂੰ ਮਾਇਕੀ ਭੌਜਲ ਬਿਖਮ ਅਸਗਾਹ ਵਿੱਚੋਂ ਕੱਢ ਕੇ ਮੁੜ ਆਪਣੇ ਨਿੱਜ ਘਰ ਵੱਲ ਪ੍ਰੇਰਨ ਲਈ ਸਮੇਂ ਸਮੇਂ ਸਿਰ ਇਹ ਗੁਰੂ, ਅਵਤਾਰ, ਸਾਧ, ਸੰਤ, ਹਰਜਨ, ਗੁਰਮੁਖ ਪਿਆਰੇ ਜੱਗ ਵਿੱਚ ਭੇਜੇ ਜਿਨ੍ਹਾਂ ਨੇ ਸਮੇਂ ਸਮੇਂ ਅਨੁਸਾਰ ਭਿੰਨ ਭਿੰਨ ਧਰਮ, ਮਜ਼ਹਬ ਅਤੇ ਆਪੋ ਆਪਣੀਆਂ ਮਜ਼ਹਬ ਚਲਾਏ ਅਤੇ ਆਪੋ ਆਪਣੀਆਂ ਬਾਣੀਆਂ ਸਾਡੀ ਪ੍ਰੇਰਨਾ ਅਤੇ ਅਗਵਾਈ ਲਈ ਛੱਡ ਗਏ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਆ ਜੀਵ, ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਬਦਾ ਭਈ ਬਤੀਤ। ਜਗਤ ਉਦਾਹਰਣ ਸੰਤ ਤੁਮਾਰੇ, ਦਰਸ਼ਨ ਪੇਖਤ ਰਹੇ ਅਗਾਏ, ਜਗਤ ਉਦਾਹਰਨ ਸਾਧ ਪ੍ਰਭ ਤਿੰਨ ਲਾਗੋਂ ਪਾਰ। ਸੋ ਜੇਕਰ ਭੁੱਲੇ ਹੋਏ ਜੀਵ ਅਥਵਾ ਜਗਿਆਸੂਆਂ ਨੂੰ ਆਪਣੇ ਸੁਖਦਾਈ ਆਤਮਕ ਨਿੱਜ ਘਰ ਵੱਲ ਰੁੱਖ ਕਰਨ ਵਿੱਚ ਸਹਾਇਕ ਹੋਵੇ ਤਾਂ ਉਸ ਸਹਾਇਕ ਗੁਰਮੁਖ ਪਿਆਰੇ ਉੱਤੇ ਵੀ ਸਤਿਗੁਰ ਦੀ ਬਖਸ਼ਿਸ਼ ਹੁੰਦੀ ਹੈ। ਕਿਉਂਕਿ ਕਿਸੇ ਦੇ ਬੱਚੇ ਨੂੰ ਜੇ ਕੋਈ ਲੱਭ ਦੇਵੇ ਤਾਂ ਉਸਦੇ ਮਾਂ ਬਾਪ ਉਸਦਾ ਬਹੁਤ ਸ਼ੁਕਰਾਨਾ ਕਰਦੇ ਹਨ ਜੋ ਬੱਚੇ ਨੂੰ ਲੱਭਦਾ ਹੈ। ਇਸੇ ਤਰ੍ਹਾਂ ਇਹ ਜਿਹੜੇ ਗੁਰਮੁਖ ਪਿਆਰੇ ਜਗਤ ਵਿੱਚ ਆ ਕੇ ਸਾਨੂੰ ਆਪਣੇ ਨਿੱਜ ਘਰ ਵੱਲ ਪ੍ਰੇਰਦੇ ਹਨ, ਇਹਨਾਂ ਗੁਰਮੁਖ ਪਿਆਰਿਆਂ 'ਤੇ ਵੀ ਸਤਿਗੁਰ ਦੀ ਅਪਾਰ ਬਖਸ਼ਿਸ਼ ਹੁੰਦੀ ਹੈ। ਕਿਉਂਕਿ ਉਹ ਸਾਨੂੰ ਸਾਡੇ ਮਾਂ ਬਾਪ ਪਰਮੇਸ਼ੁਰ ਵੱਲ ਪ੍ਰੇਰਦੇ ਹਨ ਅਤੇ ਉਹਨਾਂ ਨਾਲ ਮਿਲਾਉਂਦੇ ਹਨ। ਜਨ ਨਾਨਕ ਤੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਹਉ ਸਦਕੇ ਤਿੰਨਾ ਗੁਰਸਿੱਖਾਂ, ਗੁਰਸਿੱਖ ਦੇ ਗੁਰਸਿੱਖ ਮਿਲਾਇਆ। ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖਾਂ ਦੇ ਕਲਿਆਣ ਲਈ ਇਹ 10 ਜਾਮੇ ਧਾਰਨ ਕੀਤੇ ਅਤੇ ਆਪਣੀ ਬਖਸ਼ਿਸ਼ ਦੁਆਰਾ ਸਾਨੂੰ ਗੁਰਬਾਣੀ ਦੇ ਲੜ ਲਾਇਆ। ਇਹ ਜੋ ਗੁਰਬਾਣੀ ਦਾ ਪਾਠ, ਕੀਰਤਨ ਤੇ ਕਥਾ ਦੁਆਰਾ ਇਹ ਪ੍ਰਚਾਰ ਹੋ ਰਿਹਾ ਹੈ, ਇਹ ਸਭ ਭੁੱਲੇ ਹੋਏ ਅਥਵਾ ਬੇਮੁੱਖ ਹੋਏ ਜੀਵਾਂ ਦੇ ਕਲਿਆਣ ਹਿੱਤ ਸਤਿਗੁਰ ਦੀ ਮਿਹਰ ਬਖਸ਼ਿਸ਼ ਹੈ। ਅੱਜ ਦੇ ਵਿਗਿਆਨਕ ਜ਼ਮਾਨੇ ਵਿੱਚ ਇਹ ਗੁਰਬਾਣੀ ਦੀ ਦਾਤ ਰੇਡੀਓ, ਟੈਲੀਵਿਜ਼ਨ, ਟੇਪ ਰਿਕਾਰਡਰ ਅਤੇ ਸਪੀਕਰ ਦੁਆਰਾ ਘਰ ਬੈਠਿਆਂ, ਤੁਰਦਿਆਂ ਫਿਰਦਿਆਂ ਅਤੇ ਸੁੱਤਿਆਂ ਵੀ ਸਹਿਜੇ ਹੀ ਵੰਡੀ ਜਾ ਰਹੀ ਹੈ। ਪਰ ਬਾਵਜੂਦ ਇਨੀਆਂ ਸਹੂਲਤਾਂ ਦੇ ਅਸੀਂ ਇਹਨਾਂ ਇਲਾਹੀ ਬਖਸ਼ਿਸ਼ਾਂ ਦਾ ਪੂਰਾ ਲਾਭ ਨਹੀਂ ਲੈ ਰਹੇ, ਬਲਕਿ ਅਣਗਹਿਲੀ, ਅਗਿਆਨਤਾ ਅਥਵਾ ਮਾਇਕੀ ਭਰਮ ਵਿੱਚ ਗਲਤ ਵਰਤੋਂ ਕਰਦੇ ਹਾਂ, ਜਿਸ ਕਾਰਨ ਸਾਡੇ ਜੀਵਨ ਹੋਰ ਵੀ ਨਿਗੜਦਾ ਜਾਂਦਾ ਹੈ। ਇਸ ਦਾ ਕਾਰਨ ਸਪਸ਼ਟ ਹੈ ਕਿ ਪਰਮਾਰਥ ਜਾਂ ਧਰਮ ਵੱਲ ਰੁਚੀ ਜਾਂ ਸਾਡਾ ਯਤਨ ਗਲਤ ਹੈ, ਓਪਰਾ ਹੈ ਤੇ ਅਪੂਰਨ ਹੈ। ਕਿਉਂਕਿ ਕਿਤਨੇ ਸਾਧਨ ਅਸੀਂ ਕਰਦੇ ਹਾਂ, ਇਸ ਦੇ ਬਾਵਜੂਦ ਸਾਡਾ ਆਤਮਕ ਜੀਵਨ ਤਾਂ ਕੋਈ ਖਾਸ ਬਣਿਆ ਨਹੀਂ। ਇਸ ਦਾ ਕਾਰਨ ਇਹ ਹੈ ਕਿ ਧਰਮ ਵੱਲ ਜਿਹੜੀ ਸਾਡੀ ਰੁਚੀ ਹੈ ਜਾਂ ਸਾਡਾ ਜਿਹੜਾ ਯਤਨ ਹੈ, ਇਹ ਗਲਤ ਹੈ, ਓਪਰਾ ਹੈ ਜਾਂ ਫਿਰ ਅਪੂਰਨ ਹੈ। ਅਸੀਂ ਉਹੀ ਸਾਧਨ ਕਰਦੇ ਹਾਂ ਜੋ ਸਰੀਰ ਤੱਕ ਮਹਿਦੂਦ ਹਨ। ਸੇਵਾ ਕਰ ਲਈ, ਕੀਰਤਨ ਸੁਣ ਲਿਆ, ਬੈਠਿਆ, ਉਸ ਤੋਂ ਅੱਗੇ ਜਿਹੜਾ ਹੁਕਮ ਨੂੰ ਬੁੱਝਣ ਦਾ ਜਾਂ ਹੋਰ ਹੋਏ ਮਿਹਰਬਾਨਾਂ ਦੇ ਪਾਤਰ ਬਣਨ ਦਾ ਸਾਧਨ ਹੈ, ਉਹ ਅਸੀਂ ਨਹੀਂ ਕਰਦੇ। ਦੂਜੇ ਲਫ਼ਜ਼ਾਂ ਵਿੱਚ, ਪਰਮਾਰਥ ਦੇ ਰਾਹ ਵਿੱਚ ਜੇ ਕੋਈ ਨੁਕਸ, ਜੇ ਕੋਈ ਢਿੱਲ ਜਾਂ ਦੋਸ਼ ਹੁੰਦਾ ਹੈ, ਤਾਂ ਉਸ ਵਿੱਚ ਸਤਿਗੁਰੂ ਦੇ ਸਾਡੇ ਪ੍ਰਤੀ ਜੋ ਹੁਕਮ ਹੈ, ਕਰੋ ਯਤਨ, ਉਸ ਯਤਨ ਦੀ ਕਮਾਈ ਜਾਂ ਕਾਲਣਾ ਵਿੱਚ ਹੀ ਕਮੀ ਹੋ ਸਕਦੀ ਹੈ। ਸਤਿਗੁਰੂ ਦੀ ਬਖਸ਼ਿਸ਼ ਤਾਂ ਧੁੱਪ ਦੀ ਤਰ੍ਹਾਂ ਸਦਬਖਸ਼ਿਨ, ਸਦਾ ਮਿਹਰਬਾਨ, ਅਪੁੱਲ, ਅਮਿਤ, ਸਦੀਵੀ ਤੇ ਇਕਸਾਰ ਵਰਤ ਰਹੀ ਹੈ। ਸਦਾ 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 ਦਿਆਲ, ਸਾਚਾ ਸਾਹਿਬ ਸਦ ਮਿਹਰਬਾਨ, ਸਦਬਖਸ਼ਿਨ, ਸਦਾ ਮਿਹਰਬਾਨਾ ਸਭਨਾ ਦੇ ਅਦਾਰੀ। ਗੁਰਦਿਆਲ ਸਦਾ ਬਖਸ਼ਿੰਦਾ, ਨਾਨਕ ਪ੍ਰੀਤਮ ਕਿਰਪਾਲ ਸਦ ਹੂੰ, ਕਿਨੈ ਕੋਟ ਮਦੇ ਜਾਤੇ। ਸੋ ਸਾਡਾ ਯਤਨ ਤਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਪੂਰਨ ਸ਼ਰਧਾ ਭਾਵਨੀ ਤੇ ਪਿਆਰ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਚਰਨ ਸ਼ਰਨ ਜਾਣਾ ਹੈ। ਦੂਜੇ ਪਾਸੇ ਸਤਿਗੁਰੂ ਆਪਣੀ ਅਪਾਰ ਬਖਸ਼ਿਸ਼ ਦੁਆਰਾ ਬਿਆੰਤ ਤੇ ਅਮਿਤ ਇਲਾਹੀ ਦਾਤਾਂ ਦੀ ਝੜੀ ਸਦਾ ਹੀ ਲਾਈ ਰੱਖਦੇ ਹਨ। ਚਿਮ ਚਿਮ ਵਰਸੇ ਅੰਮ੍ਰਿਤ ਤਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਤੂੰ ਸੱਚਾ ਦਾਤਾਰ ਨਿਤ ਦੇਵੈ ਚੜ੍ਹੈ ਸਵਾਇਆ, ਅਣਮੰਗਿਆ ਦਾਨ ਦੀਜੈ ਦਾਤੇ, ਤੇਰੀ ਭਗਤ ਪਰੇ ਭੰਡਾਰਾ, ਤੂੰ ਦਾਤਾ ਦਿਆਲ ਸਭੈ ਸਿਰ, ਅਹਿਨਿਸ ਦਾਤ ਸਮਾਰ ਕਰੇ। ਸਤਿਗੁਰ ਮੇਰਾ ਸਦਾ ਹੈ ਦਾਤਾ, ਜੋ ਇੱਛੈ ਸੋ ਫਲ ਪਾਏ। ਪ੍ਰੀਤ, ਪ੍ਰੇਮ, ਪਿਆਰ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ। ਇਹ ਵਿਚਾਰ ਪਿਆਰ ਨਾਲ ਸਰਵਣ ਕਰਨੀ, ਦੇਖੀਏ ਕਿ ਹੋਏ ਮਿਹਰਬਾਨਾ, ਇਹ ਜੋ ਸਦੀਵੀ ਮਿਹਰ ਅਸੀਂ ਪੜ੍ਹਦੇ ਹਾਂ ਕਿ ਹੋ ਰਹੀ ਹੈ, ਇਹ ਮਿਹਰਬਾਨਾ, ਇਹ ਮਿਹਰ ਹੈ ਕੀ ਅਸਲੀਅਤ ਵਿੱਚ? ਪ੍ਰੀਤ, ਪ੍ਰੇਮ, ਪਿਆਰ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ, ਜਿਸ ਤਰ੍ਹਾਂ ਧੁੱਪ ਸੂਰਜ ਦੀ ਪ੍ਰਕਾਸ਼ ਰੂਪ ਹੈ। ਇਸੇ ਕਰਕੇ ਪਰਮੇਸ਼ੁਰ ਨੂੰ ਅਤ ਪ੍ਰੀਤਮ, ਪ੍ਰੇਮ ਪੁਰਖ, ਪ੍ਰਿਆ ਆਦਿ ਲਫ਼ਜ਼ਾਂ ਨਾਲ ਬਾਣੀ ਵਿੱਚ ਸੰਬੋਧਨ ਕੀਤਾ ਗਿਆ ਹੈ। ਅਤ ਪ੍ਰੀਤਮ ਮਨਮੋਹਨਾ, ਘੱਟ ਸੋਹਨਾ, ਪ੍ਰਾਣ ਆਧਾਰ ਆਰਾਮ, ਪ੍ਰਿਆ ਪ੍ਰੀਤ ਪਿਆਰੋ ਮੋਰੋ, ਮੂਸਨ ਪ੍ਰੇਮ ਪਿਰਮ ਕੈ ਗਨੋ ਏਕ ਕਰਮ ਕਰ, ਏਕ ਕਰ ਕਰਮ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਅਸੀਂ ਜੀਵ ਪਰਮੇਸ਼ੁਰ ਦੀ ਅੰਸ਼ਾਂ ਤੇ ਸਾਡੇ ਵਿੱਚ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਚਿਣੰਗ ਜਾਂ ਕਿਰਨ ਪ੍ਰਵਿਰਤ ਹੈ। ਕਹੋ ਕਬੀਰ, ਇਹ ਰਾਮ ਕੀ ਅੰਸ਼। ਸੋ ਪ੍ਰੇਮ ਪਿਆਰ ਦੇ ਪ੍ਰਗਟਾਵੇ ਅਥਵਾ ਵਰਤੋਂ ਦੁਆਰਾ ਹੀ ਪਿਆਰ ਦੀ ਪੂਰਨਤਾ ਹੁੰਦੀ ਹੈ ਕਿ ਇੱਕ ਪਾਸੇ ਕੋਈ ਪਿਆਰ ਕਰੇ, ਦੂਜੇ ਪਾਸੇ ਉਸਦਾ ਪਿਆਰ ਦਾ ਜਵਾਬ ਦਿੱਤਾ ਜਾਏ, ਇਸ ਦੇ ਪ੍ਰਗਟਾਵੇ ਨਾਲ ਪਿਆਰ ਦੀ ਪੂਰਨਤਾ ਹੁੰਦੀ ਹੈ। ਇਸੇ ਲਈ ਪਰਮੇਸ਼ੁਰ ਨੇ ਆਪਣੇ ਅਥਾਹ ਪਿਆਰ ਦੀ ਪੂਰਨਤਾ ਲਈ ਇਹ ਸਾਰੀ ਰਚਨਾ ਰਚੀ ਹੈ ਤੇ ਉਸ ਵਿੱਚ ਆਪਣੇ ਇਲਾਹੀ ਪਿਆਰ ਦੀ ਚਿਣੰਗ ਜਾਂ ਕਣੀ ਰੱਖੀ ਹੈ, ਤਾਂ ਕਿ ਪਰਮੇਸ਼ੁਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ ਤੇ ਉਸਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਰਿਸਪੋਂਸ ਦੇ ਸਕੇ। ਇਸ ਤਰ੍ਹਾਂ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਪੂਰਨਤਾ ਨੂੰ ਛੋਹ ਸਕੇ। ਇਹੋ ਪਿਆਰ ਦੀ ਦੈਵੀ ਖਿੱਚ ਹੀ ਇਲਾਹੀ ਪ੍ਰੀਤ ਪ੍ਰੇਮ ਪਿਆਰ ਹੈ, ਜਿਸ ਨਾਲ ਕਾਇਨਾਤ ਦਾ ਜ਼ਰਾ ਜ਼ਰਾ ਇੱਕ ਦੂਜੇ ਵੱਲ ਅਤੇ ਉਸਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦੇ ਜਵਾਬ ਵਜੋਂ ਪਰਮੇਸ਼ੁਰ ਵੱਲ ਕਿਸੇ ਸੂਖਮ, ਸਹਿਜ, ਅਦ੍ਰਿਸ਼ਟ, ਅਪੁੱਲ ਹੁਕਮ ਦੀ ਤਾਰ ਨਾਲ ਅਵਸ਼ ਤੇ ਸਹਿਜੇ ਖਿਚੀਂਦਾ ਜਾ ਰਿਹਾ ਹੈ, ਜਿਸ ਦੇ ਆਸਰੇ ਸਾਰੀ ਕਾਇਨਾਤ ਜੁਗਾ ਜੁਗਾਂਤਰਾਂ ਤੋਂ ਬੱਝੀ ਹੋਈ ਹੈ ਅਤੇ ਇਲਾਹੀ ਰਵਾਨਗੀ ਵਿੱਚ ਚੱਲਦੀ ਜਾ ਰਹੀ ਹੈ। ਇਸੇ ਇਲਾਹੀ ਖਿੱਚ ਦੀ ਪ੍ਰੀਤ ਤਾਰ ਨੂੰ ਹੀ ਨਾਮ ਜਾਂ ਸ਼ਬਦ ਕਿਹਾ ਗਿਆ ਹੈ ਅਤੇ ਇਸ ਦੀ ਆਪ ਮੁਹਾਰੇ ਸਹਿਜ ਚਾਲ ਨੂੰ ਹੀ ਹੁਕਮ ਕਿਹਾ ਗਿਆ ਹੈ, ਜੋ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਜੀਵਨ ਰੋਂ ਰੂਪ ਵਿੱਚ ਸਦੀਵੀ ਵਗ ਰਿਹਾ ਹੈ ਅਤੇ ਇਸ ਕਾਇਨਾਤ ਨੂੰ ਕਾਇਮ ਦਾਇਮ ਰੱਖਦਾ ਹੈ, ਅਤੇ ਇਹ ਪ੍ਰੀਤ ਤਾਰ, ਪ੍ਰੇਮ ਛੋ ਜਾਂ ਨਾਮ ਦੀ ਪ੍ਰੇਮ ਟੁੰਬੜੀ ਹੀ ਗੁਰਪ੍ਰਸਾਦ ਅਥਵਾ ਹੋਏ ਮਿਹਰਬਾਨਾ ਹੈ। ਧਿਆਨ ਦੇਣਾ ਜੀ, ਉਹ ਪਰਮੇਸ਼ੁਰ ਨੇ ਜਿਹੜੀ ਪਿਆਰ ਦੀ ਕਣੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰੱਖੀ ਹੈ, ਜੋ ਸਾਡੇ ਅੰਤਰਾਤਮਾ ਵਿੱਚ ਵੀ ਹੈ, ਜਿਸ ਦੁਆਰਾ ਅਸੀਂ ਪਰਮਾਤਮਾ ਵੱਲ ਖਿਚੀਂਦੇ ਜਾ ਰਹੇ ਹਾਂ, ਜਿਸ ਦੁਆਰਾ ਅਸੀਂ ਇੱਕ ਦੂਜੇ ਵੱਲ ਖਿੱਚ ਉਪਜਦੀ ਹੈ ਸਾਡੀ ਇੱਕ ਦੂਜੇ ਵੱਲ, ਜਿਸ ਦੁਆਰਾ ਸਾਰੀ ਕਾਇਨਾਤ ਇਹ ਵਧੀ ਹੋਈ ਹੈ ਕਿਸੇ ਬੈਲੈਂਸ ਦੇ ਵਿੱਚ, جس نو گربانی میں اسے پری دوری نو گربانی وچ شبد یا نام کیا گیا ہے، اسے دی پرورتی نو حکم کیا گیا ہے، تے اے ہی ہے ہوئے مہربانا۔ سو ساڈا جتن اس چیز دی پراپتی وال ہونا چاہیدا ہے، نام حکم یا پریت ڈوری یا دیوی کھچ، کوئی بھی نام اس نو دے دیو، پر ساڈا ہومے ویڑیا من پرمیشر دی بخشی ہوئی بدھی نال اگتیاں جگتیاں سیانپا دی کوٹ کوٹ کے اپنے ہی پانے وچ وچردا ہے، اس پریت ڈوری تو ٹوٹ گیا ہے، تے نال لکھیا حکم تو بے مکھ ہو کے الہی پریت ٹار تو ٹوٹ جاندا ہے۔ اس طرح الہی ماں دی نگی گود تے پیار سکھ تے بخششاں تو وانجا رہندا ہے۔ ہاں جی، اس پریت تار دوارا جو ساڈے انتر آتم ہے، ساڈا ہر طرح دا وکاس سہجے ہو رہا ہے، جے اسی اس وچ سر ہو جائیے تو ساڈا دنیاوی جیون بھی خوشحال ہو جاوے گا، تے پرماتما والا اپنے آپ پہنچ جاواں گے اس نال سر ہو کے، کیونکہ اے پری ڈوری ہی گر پرساد ہے، مہروانا ہے۔ پر ساڈا ہومے ویڑیا من پرمیشر دی بخشی ہوئی بدھی نال اگتیاں جگتیاں سیانپا دی کوٹ کوٹ کے اپنے ہی پانے وچ وچردا ہے، تے اس نال لکھیا حکم تو بے مکھ ہو کے الہی پریت تار تو ٹوٹ جاندا ہے، اس طرح الہی ماں دی نگی گود تے پیار سکھ تے بخششاں تو وانجا رہندا ہے۔ جویں جے کر بجلی دی تار وچ کوئی نقص پی جاوے تاں بلب بجھ جاندا ہے تے سانوں اندھیرے وچ ٹھوکراں کھانیاں پیندیاں ہن، اسی طرح ساڈے من دی سرت دی تار انترات میں پرمیشر دے نام حکم جا جیون رون تو ٹوٹ جاوے تاں ساڈے من اتے اگیانتا دا ہنیرا چھا جاندا ہے، اتے اسی ہومے دے پرم پلیکھیاں وچ ٹھوکراں کھاندے ہاں تے دکھ کلیش بھوگدے ہاں۔ جویں سورج دی توپ تو لامبے ہو کے کسے پورے جا کندراں وچ لک جائیے تاں توپ دی نگی روشنی تو وانجے ہو کے ہنیرے وچ دکھ بھوگدے ہاں۔ سو جیکر اسی مڑ اپنی الہی ماں دی نگی گود دا پیار ماننا چاہندے ہاں تاں انتر مکھی ہو کے شبد سرت دی تار دوارا انتر آتمے الہی حکم نام جا جیون رون نال جڑنا لازمی ہے۔ اے ہونا چاہیدا ہے ساڈا یتن، کیونکہ او پریتا ساڈے انتر آتمے ہے پریت تار، او حکم او ہوئے مہروانا او نام ساڈے انتر آتمے ہے، پر ساڈی من دی سرت دی تار ٹوٹ گئی ہے، اس کر کے اسی اپنے پانے وچ چلدے ہاں، دکھ کلیش بھوگدے ہاں۔ سو جیکر اسی ہوئے مہروانا دے پاتر بننا چاہندے ہاں تاں من دی سرت دی تار نو انتر آتمے کر کے، انتر مکھی کر کے شبد سر دی کمائی دوارا اس نام جا جیون رو نال مڑ کے جڑنا لازمی ہے۔ جاں ایوں کہو کہ جیکر اسی پرم دے انیرے وچوں نکلنا چاہندے ہاں تاں سانو ہومے دی انیر کوٹھڑی وچوں نکل کے نام روپی سورج دی روشنی جاں توپ وچ اپنا آپا پیش کرنا پوے گا۔ دوجے لفظاں وچ مایا ول پٹ کر کے اپنے من دا رخ الہی سورج اتوا اکال پرکھ ول کرنا پوے گا، اتوا بے مکھ ہوئے من نو گرو دی حضوری وچ سنمکھ کرنا پوے گا، اسے نو چرن شرن جانا کیا جاندا ہے۔ پچھے اسی پڑھیا کہ ساڈا جتن اے ہے کہ اپنے آپ نو ستگر دی حضوری وچ پیش کریے، چرن شرن جائیے۔ سو چرن شرن جانا ہے کہ من نو مایا ول موڑ کے گرو دے سنمکھ کرنا، تے او کس نال ہو سکدا ہے؟ شریرک کریا نال نہیں، او من دی سرت نو انتر مکھی کر کے شبد سر دوارا اے کم ہو سکدا ہے۔ سو ساڈا جتن ہے جے نام دے پاتر بننا ہے، نام ہے ہوئے مہروانا، تاں پھر سانو ادم کی کرنا پئے گا، اندر لا ادم، من دی سرت دی تار نو شبد سر دوارا انتر آتمے انتر مکھی کر کے اپنے من نو گرو دے سنمکھ کرنا پئے گا مایا والو موڑ کے۔ شرن گہی جائے، مان لی جائے، کرے سو سکھ پائیے، نانک پیم پہ چرن جم پہ اوٹ گئی گوپال دیال کرپا نے دے، ہووے تاں سنمکھ سکھ کوئی جیوں رہے گر نالے، گر کے چرن ہردے تے آئے انتر آتمے سمالے، آپ چھڑ سدا رہے پرنے گر بن اور نہ جانے کوئی، کہے نانک سنو سنتو سو سکھ سنمکھ ہوئے، چرن شرن گر ایک پینڈا جائے چل ست گر کوٹ پینڈا آگے ہوئے لیت ہے۔ اے جڑا سی انتر مکھی ہو کے صرف نام دی پریت ڈوری نال بجنا، اے تا ایک پینڈا ہے، اے ساڈا جتن ہے، اس تو اگے جو کھیل ہے او تا جڑے کروڑا قدم ان ستگرو میر کر کے لے جاندا ہے۔ چرن شرن گر ایک پینڈا جائے چل ستگر کوٹ پینڈا آگے ہوئے لیت ہے، اے او ساڈے لئی کرو جتن ہے۔ سو اسی پل پل دن سرات اتے ساری عمر کسے نہ کسے کم وچ رجے رہندے ہاں ਪਰ ਸਾਡਾ ਸਾਰਾ ਰੁਝੇਵਾਂ ਜਾਂ ਯਤਨ ਤ੍ਰੈ ਗੁਣਾਂ ਵਿੱਚ ਮਾਇਆ ਦੀ ਗੁਲਾਮੀ ਵਿੱਚ ਆਉਂਦਾ ਹੈ। ਯਤਨ ਤਾਂ ਅਸੀਂ ਕਰਦੇ ਹਾਂ, ਕੋਈ ਕਾਰਾਂ ਇਕੱਠੀਆਂ ਕਰ ਰਿਹਾ, ਕੋਈ ਕੋਠੀਆਂ ਬਣਾ ਰਿਹਾ ਹੈ, ਕੋਈ ਪੈਸਾ ਇਕੱਠਾ ਕਰ ਰਿਹਾ ਹੈ, ਕੋਈ ਕਿਸ ਤਰ੍ਹਾਂ ਦਾ ਯਤਨ ਕਰ ਰਿਹਾ ਹੈ। ਯਤਨ ਤਾਂ ਅਸੀਂ ਕਰ ਰਹੇ ਹਾਂ, ਪਰ ਸਾਡਾ ਸਾਰਾ ਯਤਨ ਮਾਇਆ ਦੀ ਗੁਲਾਮੀ ਦਾ ਹੈ। ਮਾਇਆ ਕਾਰਨ ਸਦੀ ਚੂਰੇ, ਮਨ ਮੁਖ ਕਬੇ ਨਾ ਉਸਤਤ ਕਰੇ। ਮਾਇਆ ਕਾਰਨ ਕਰੇ ਉਪਾਉ, ਕਬੇ ਨਾ ਕਾਲੇ ਸੀਧਾ ਪਾਉ। ਮਾਇਆ ਕਾਰਨ ਸ਼ਰਮ ਮਤ ਕਰੇ। ਕੋਈ ਵਿਰਲਾ ਹੀ ਪਰਮਾਰਥ ਵੱਲ ਰੁਚੀ ਰੱਖਦਾ ਹੈ ਤੇ ਧਰਮ ਲਈ ਕੋਈ ਯਤਨ ਜਾਂ ਉਦਮ ਕਰਦਾ ਹੈ, ਕੋਈ ਵਿਰਲਾ। ਵਿਰਲਾ ਕਈ ਪਾਇਨ ਜਿਨ੍ਹਾਂ ਪਿਆਰੇ ਨੇ ਉਹ, ਵਿਖਿਆ ਕਾ ਸਭ ਤੰਦ ਪਸਾਰ, ਵਿਰਲੇ ਕੀਨੋ ਨਾਮ ਆਧਾਰ। ਗੁਰਮਤ ਚਲਦੇ ਵਿਰਲੇ ਬੰਦੇ, ਪਰ ਇਹ ਜਿਹੜੇ ਵਿਰਲੇ ਧਾਰਮਿਕ ਰੁਚੀ ਵਾਲੇ ਵੀ ਜੋ ਉਦਮ ਜਾਂ ਯਤਨ ਕਰਦੇ ਹਨ, ਉਹ ਵੀ ਓਪਰੇ ਜੇ ਅਧੂਰੇ, ਗਲਤ ਅਥਵਾ ਫੋਕੇ ਕਰਮਕਾਂਡ ਹੀ ਬਣ ਕੇ ਰਹਿ ਜਾਂਦੇ ਹਨ। ਕਿਉਂਕਿ ਗੁਰਬਾਣੀ ਦੀ ਸਾਰੀ ਕਾਰਨਾ ਅੰਤਰਮੁਖੀ ਹੈ, ਪਰ ਅਸੀਂ ਸਰੀਰਕ ਕਿਰਿਆ ਦੇ ਸਾਧਨ ਤਾਂ ਕਰਦੇ ਹਾਂ, ਜਿਵੇਂ ਪਿੱਛੇ ਦੱਸਿਆ, ਸਰੀਰ ਨਾਲ ਜਿਹੜੀ ਸੇਵਾ ਉਹ ਕਰਦੇ ਹਾਂ, ਸਰੀਰ ਨਾਲ ਗੁਰਦੁਆਰੇ ਆ ਗਏ, ਸਰੀਰ ਨਾਲ ਕੀਰਤਨ ਸੁਣਿਆ, ਪਰ ਜੋ ਕੀਰਤਨ ਕਹਿੰਦਾ ਹੈ ਸਾਨੂੰ ਅੰਤਰਮੁਖੀ, ਉਹ ਕਾਲਣਾ ਨਿਕਾਲਦੇ। ਸੋ ਇਸ ਕਰਕੇ ਸਾਡੇ ਇਹ ਸਾਰੇ ਯਤਨ ਕਰਮਕਾਂਡ ਹੀ ਬਣ ਕੇ ਰਹਿ ਜਾਂਦੇ ਹਨ। ਕਰਮ ਧਰਮ ਸੰਬੰਧ ਨਾ ਪਾਪ ਪੁੰਨ ਸੰਬੰਧ, ਕਰਮ ਧਰਮ ਪਾਖੰਡ ਜੋ ਦੀਸ ਹੈ ਤਿੰਨ ਜਮ ਜਾ ਗਾਤੀ ਲੁੱਟੇ। ਕਰਮ ਧਰਮ ਲਖ ਜੋਗ ਭੋਗ ਲਖ ਪਾਠ ਪੜਾਈ, ਆਪ ਗਣਾਏ ਵਿਗੁਚਣਾ ਉਹ ਥਾਂ ਨਾ ਪਾਏ। ਸੋ ਸਾਡਾ ਫਰਜ਼ ਅਥਵਾ ਯਤਨ ਤਾਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ ਹੈ, ਅੰਤਰੀ ਭਾਵ ਉਸਦੇ ਸਮਝਣੇ, ਸਮਝ ਕੇ ਉਸਨੂੰ ਬੁੱਝਣਾ ਹੈ, ਬੁੱਝ ਕੇ ਫਿਰ ਜੀਵਨ ਵਿੱਚ ਢਾਲ ਕੇ ਕਮਾਉਣਾ ਹੈ, ਨਿਰਾ ਸੁਣਨਾ ਹੀ ਨਹੀਂ। ਹੋਏ ਮਿਹਰਮਾਨ ਅਥਵਾ ਸਤਿਗੁਰ ਦੀ ਬਖਸ਼ਿਸ਼ ਤਾਂ ਸਹਿਜੇ ਅਤੇ ਅਵਸ਼ੀ ਹੋ ਰਹੀ ਹੈ ਅਤੇ ਹੁੰਦੀ ਰਹੇਗੀ, ਕਿਉਂਕਿ ਉਹ ਹੁਕਮ ਤਾਂ ਸ਼ੁਰੂ ਤੋਂ ਹੈ ਅਤੇ ਉਹ ਰਹੇਗਾ ਜਿਸ ਤਰ੍ਹਾਂ ਸੂਰਜ ਤੋਂ ਸੂਰਜ ਦੀ ਧੁੱਪ। ਸੋ ਕਰਨ ਯਤਨ ਦੀ ਕਮਾਈ ਲਈ ਗੁਰਬਾਣੀ ਸਾਡੀ ਇਉਂ ਅਗਵਾਈ, ਪ੍ਰੇਰਨਾ ਅਤੇ ਸਹਾਇਤਾ ਕਰਦੀ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲਸਾਦ ਸੰਗਤ ਭੱਜ ਕੇਵਲ ਨਾ। ਭਾਈ ਰੇ ਰਾਮ ਕਹੋ ਚਿਤਲਾਏ, ਹਰ ਜਸ ਵੱਖਰ ਲੈ ਚਲੋ ਸਭ ਦੇਖੇ ਪਤਿਆਈ। ਮੇਰੇ ਮਨ ਹਰ ਹਰ ਨਾਮ ਤੇ ਆਏ, ਕਰ ਸੰਗਤ ਨੇ ਸਾਧਕੀ ਗੁਰ ਚਰਣੀ ਚਿਤ ਲਾਏ। ਤਜੋ ਸਿਆਨਬ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਪਉ ਜਾਏ। ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ। ਯਾਹੂ ਜਤਨ ਕਰ ਹੋ ਛੁਟਾਰਾ, ਉਆਉ ਜਤਨ ਸਾਧ ਸੰਗਾਰਾ। ਉਦਮ ਕਰੋ ਵਡ ਭਾਗੀਓ, ਸਿਮਰੋ ਹਰ ਹਰ ਰਾਏ, ਨਾਨਕ ਜਿਸ ਸਿਮਰਤ ਸਭ ਸੁਖ ਹੋਵੇ, ਦੁਖ ਦਰਦ ਪਰਮ ਜਾਏ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪੁਨੀਤ। ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਪਉ ਜਲ ਤਰਨਾ। ਜਨ ਨਾਨਕ ਅਨ ਦਿਨ ਨਾਮ ਜਪੋ, ਹਰ ਸੰਤੋ ਇਹ ਛੂਟਣ ਕਾ ਸਾਚਾ ਪਰਵਾਸਾ। ਕੇਵਲ ਨਾਮ ਜਪੋ ਰੇ ਪ੍ਰਾਣੀ, ਤਬ ਹੀ ਨੇ ਚੈਤਰਨਾ। ਸੋ ਫਿਰ ਦੁਹਰਾ ਦਈਏ ਕਿ ਹੋਏ ਮਿਹਰਮਾਨਾ, ਉਹ ਪਰਮੇਸ਼ਰ ਦਾ ਨਾਮ ਹੈ ਜੋ ਹੁਕਮ ਰੂਪ ਵਿੱਚ ਪ੍ਰਵਿਰਤ ਹੈ ਅਤੇ ਸਾਡੇ ਅੰਤਰ ਆਤਮੇ ਹੈ। ਉਸ ਵਿੱਚ ਹੀ ਸਾਰੀਆਂ ਬਖਸ਼ਿਸ਼ਾਂ ਹਨ, ਸਾਡੀ ਦੁਨਿਆਵੀ ਸੁੱਖ ਅਤੇ ਪਰਮੇਸ਼ਰ ਇਲਾਈ ਆਤਮਕ ਮੰਡਲ ਦਾ ਸੁੱਖ ਉਸੇ ਵਿੱਚ ਹੀ ਪ੍ਰਵਿਰਤ ਹੈ। ਸੋ ਸਾਡਾ ਉਸ ਦੀ ਪ੍ਰਾਪਤੀ ਲਈ ਯਤਨ ਕੀ ਹੈ? ਸਿਮਰਨ, ਅੰਤਰਮੁਖੀ ਹੋ ਕੇ ਸ਼ਬਦ ਸੁਰ ਦੀ ਕਮਾਈ, ਬਾਹਰ ਵੱਲੋਂ ਧਿਆਨ ਮੋੜ ਕੇ, ਮਨ ਨੂੰ ਮਾਇਆ ਵੱਲੋਂ ਮੋੜ ਕੇ ਗੁਰੂ ਦੇ ਸਨਮੁਖ ਕਰਨਾ, ਉਸਤਤ ਸ਼ਬਦ ਦੇ, ਇਹ ਹੀ ਸਾਡਾ ਯਤਨ ਹੈ। ਪਰ ਇਹ ਅੰਤਰਮੁਖੀ ਕਰਨ ਲਈ, ਸ਼ਬਦ ਸੁਰ ਦੀ ਅੰਤਰਮੁਖੀ ਕਮਾਈ ਜੋ ਹੈ, ਬਿਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਉਸ ਤੋਂ ਅਗਵਾਈ ਤੋਂ ਬਿਨਾਂ ਨਹੀਂ ਹੋ ਸਕਦੀ। ਇਹ ਇੱਕ ਅਲੱਗ ਵਿਸ਼ਾ ਹੈ ਜੋ ਗੁਰਮੁਖ ਪਿਆਰਿਆਂ ਨੇ ਧਰਮ ਪ੍ਰਚਾਰ ਦੇ ਲੇਖਾਂ ਦੇ ਵਿੱਚ ਸਪਸ਼ਟ ਕੀਤਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਿਵੇਂ ਅਸੀਂ ਪੜ੍ਹਿਆ ਕਿ ਸਮੇਂ ਸਮੇਂ ਸਿਰ ਗੁਰੂ ਅਵਤਾਰ ਮਹਾਂਪੁਰਖ ਸਾਨੂੰ ਕਰਮ ਕਾਂਡਾਂ ਤੋਂ ਕੱਢ ਕੇ ਸਹੀ ਆਤਮਕ ਜੀਵਨ ਸੇਧ ਲਈ ਗੁਰੂ ਦੀ ਕਿਰਪਾ ਦੁਆਰਾ ਸੰਸਾਰ ਵਿੱਚ ਆਏ। ਸੋ ਇਹ ਜਿਹੜੀਆਂ ਲੇਖਣੀਆਂ ਹਨ, ਇਹ ਵੀ ਗੁਰਪ੍ਰਸਾਦ ਦਾ ਪ੍ਰਤੀਕ ਹੈ, ਸਾਨੂੰ ਕਰਮ ਕਾਂਡਾਂ ਵਿੱਚੋਂ ਕੱਢਦੀਆਂ ਹਨ। ਸੋ ਜਿਨ੍ਹਾਂ ਦੀ ਨਿਰਮਲ ਆਤਮਾ ਨੂੰ ਕਰਮ ਕਾਂਡਾਂ ਨਾਲ ਤਸੱਲੀ ਨਹੀਂ ਆਉਂਦੀ, ਉਹਨਾਂ ਲਈ ਇਹ ਲੇਖ ਚਾਨਣ ਮੁਨਾਰਾ ਹਨ। ਬਾਹਰ ਗੁਰਬਾਣੀ ਵਿਚਾਰ ਦੇ ਲੇਖ ਦੇ ਲੇਖਾਂ ਦੇ ਸਟਾਲ ਤੋਂ ਆਪ ਜੀ ਲਿਖਤਾਂ ਪ੍ਰਾਪਤ ਕਰ ਸਕਦੇ ਹੋ। ਇਹ ਜੋ ਲਿਖਤ ਪੜ੍ਹੀ ਗਈ ਸੀ, 7 ਨੰਬਰ, ਕਰੋ ਯਤਨ ਜੇ ਹੋਏ ਮਿਹਰਵਾਨਾ। ਕੁਝ ਕੁ ਜ਼ਰੂਰੀ ਲਿਖਤਾਂ ਜਿਵੇਂ ਸੰਗਤ, ਸਿਮਰਨ, ਧਰਮ ਜਾਂ ਮਜ਼ਹਬ, ਆਪ ਜੀ ਉੱਥੋਂ ਪ੍ਰਾਪਤ ਕਰਕੇ ਇਹਨਾਂ ਤੋਂ ਸੇਧ ਲੈ ਕੇ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਅਸੀਂ ਆਪਣਾ ਲੋਕ ਪਰਲੋਕ ਸਵਾਰ ਸਕਦੇ ਹਾਂ।